आपे जाने आप नानक बड़ा आखिए नानक बड़ा आखिए बड़ा ਵੱਡਾ ਆਖੀਏ ਪਤਾਲਾ ਪਤਾ ਪਤਾਲਾ ਲੱਖ ਅਗਾਸ ਪਤਾਲਾ ਪਤਾਲ ਲੱਖ ਅਗਾਸ ਓੜਕ ਓੜਕ ਭਾਲ ਥੱਕੇ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ ਵੇਦ ਕਹਿਣ ਇੱਕ ਵਾਰ ਲੇਖਾ ਹੋਏ ਤੋ ਲਿਖੀਏ ਲੇਖਾ ਹੋਏ ਤੋ ਲਿਖੀਏ ਲੇਖੇ ਹੋਏ ਬਿਨਾ ਲੇਖੇ ਹੋਏ ਨਾਨਕ ਵੱਡਾ ਆਖੀਏ ਨਾਨਕ ਵੱਡਾ ਆਖੀਏ ਵੱਡਾ ਆਖੀਏ ਆਪੇ ਜਾਣੇ ਸਲਾਹੀ ਸਲਾਹ ਸਲਾਹੀ सला ही सला है, एती सुरत न पाई है। एती सुरत न पाई है, नदियां अते वाह नदियां अते वाह पवे समुंद्र न जानिए। पवे समुंद न जानिए, वड्डा आखिए वड्डा आखिए, नानक वड्डा आखिए, समुंद सहा सुल्तान समुंद सहा सुल्तान गिरहा सेती माल धन समुंद शाह सुल्तान गिरहा सेती माल धन कीड़ी तुल न होवनी कीड़ी तुल न होवनी जे तिस मनो न विसरे। जे तिस मनो न विसरे वड्डा आखिए वड्डा आखिए, नानक वड्डा आखिए, नानक वड्डा आखिए, वड्डा आखिए वड्डा नानक वड्डा आखिए, नानक वड्डा आखिए, आप जाने आप वड्डा आखिए, लेखा हो ਤੋਂ ਲਿਖੀ ਹੈ ਸਤ ਸਮੁੰਦੇ ਮਸ ਕਰੋ ਸਤ ਸਮੁੰਦੇ ਮਸ ਕਰੋ ਕਲਮ ਕਰੋ ਬਣ ਰਾਏ ਕਾਗਦ ਦੀਪ ਸਭੇ ਕਰਕੇ ਕਾਗਦ ਦੀਪ ਸਭੇ ਕਰਕੇ ਅਰ ਸਾਤ ਸਮੁੰਦਰਨ ਕੀ ਮਸ ਕੇ ਸਾਤ ਸਮੁੰਦਰਨ ਕੀ ਮਸ ਕੇ ਹੋ ਕਾਟ ਬਣਾ ਸੁਪਤੀ ਸਗਰੀ ਕਾਟ ਬਣਾ ਸੁਪਤੀ ਸਗਰੀ ਲਿਖਵੇ ਹੂੰ ਕੇ ਲਿਖਵੇ ਹੂੰ ਕੇ ਲੇਖਨ ਕਾਜ ਬਣੇ ਹੋ ਕਲਮ ਕਰੋ ਬਣ ਰਾਏ ਲਿਖਵੇ ਹੂੰ ਕੇ ਲੇਖਨ ਕਾਜ ਬਣੇ ਹੋ ਸੌਰ ਸੁਤੀ ਬਖਤਾ ਕਰਕੇ ਸੌਰ ਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਖੇ ਲਿਖਾ ਹੋਏ ਤਾਂ ਲਿਖੀਏ ਜੁਗ ਕੋਟ ਗਣੇਸ਼ ਕੇ ਹੱਥ ਲਖੇ ਸਾਤ ਸਮੁੰਦੇ ਮਸ ਕਰੋ ਕਲਮ ਕਰੋ ਬਣ ਰਾਏ ਬਸੁਧਾ ਕਾਗਦ ਜੇ ਕਰੋ ਹਰ ਜਸ ਲਿਖਣ ਨਾ ਜਾਏ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆਰਾ ਤੁਮ ਵਡੇ ਵਡੇ ਵਾਡੇ ਉੱਚੇ ਤੁਮ ਵਡੇ ਵਡੇ ਵੱਡ ਉੱਚੇ ਹਾਂ ਇਤਨੀ ਕਲਹੁਰੀਆਰਾ ਹਾਂ ਕਿਛ ਨਾਹੀਂ ਹਾਂ ਕਿਛ ਨਾਹੀਂ ਏਕੈ ਤੂੰ ਹੈ ਆਪੇ ਆਪ ਸੁਜਾਨਾ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਮੇਰੇ ਕੋਲ ਕਲਮ ਨਹੀਂ ਮੇਰੇ ਕੋਲ ਅੱਖਰ ਨਹੀਂ ਮੇਰੇ ਕੋਲ ਅੱਖਰਾਂ ਦਾ ਜੋੜ ਕੋਈ ਸ਼ਬਦਾਵਲੀ ਨਹੀਂ ਜਿਸ ਸ਼ਬਦਾਵਲੀ ਅਤੇ ਜਿਨ੍ਹਾਂ ਅੱਖਰਾਂ ਦੇ ਘੇਰੇ ਵਿੱਚ ਮੈਂ ਤੈਨੂੰ ਲਿਆ ਸਕਾਂ ਕੱਲ੍ਹ ਵੀ ਇੱਕ ਫੈਸਲਾ ਆਇਆ ਸੀ ਜਿਨ ਇਹ ਲਿਖੇ ਤਿਸ ਸਿਰ ਨਾਏ ਉਹਦੇ 'ਤੇ ਲਾਗੂ ਨਹੀਂ ਹੁੰਦੇ ਦਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਕਿਵੇਂ ਲਿਖਾਂ ਪਿਛਲੇ ਕੁਛ ਦਿਹਾੜਿਆਂ ਤੋਂ ਲਗਾਤਾਰ ਮਾਲਕ ਦੀ ਕਰਤੇ ਦੀ ਕਿਰਤ ਕੁਦਰਤ ਦੇ ਘੇਰੇ ਨੂੰ ਪਛਾਣਨ ਲਈ ਜਿਹੜਾ ਮਨੁੱਖ ਉਤਾਵਲਾ ਹੈ ਨਾ ਉਹਨੂੰ ਮੁਖਾਤਬ ਕਰਕੇ ਸੰਬੋਧਨ ਕਰਕੇ ਇੱਕ ਗੱਲ ਸਮਝਾਈ ਜਾ ਰਹੀ ਹੈ ਭਲਿਆ ਕੁਦਰਤ ਨੂੰ ਦੇਖ, ਪਰ ਜਿੰਨੀ ਕੁ ਪਹੁੰਚ ਹੈ ਓਨੀ ਦੇਖ ਸਕੇਗਾ। ਕੁਦਰਤ ਕਵਨ ਕਹਾਂ ਵਿਚਾਰ, ਮੈਂ ਤਾਂ ਤੇਰੀ ਕੁਦਰਤ ਦੀ ਵਿਚਾਰ ਹੀ ਨਹੀਂ ਕੰਪਲੀਟ ਕਰ ਸਕਿਆ। ਤੇ ਸੋਚਣਾ ਕਾਦਰ ਕਿੱਡਾ ਵੱਡਾ ਹੋਵੇਗਾ, ਤਾਰਿਆਂ ਦੀ ਕੋਈ ਗਿਣਤੀ ਨਹੀਂ, ਸਾਗਰ ਦੀਆਂ ਗਹਿਰਾਈਆਂ ਨੂੰ ਕੋਈ ਨਾਪ ਨਹੀਂ ਸਕਿਆ, ਉਹਦੇ ਪਦਾਰਥਾਂ ਨੂੰ ਕੋਈ ਗਿਣ ਨਹੀਂ ਸਕਿਆ। ਵੱਡੇ ਵੱਡੇ ਸਾਇੰਸਦਾਨ ਆਪਣੀ ਦੌੜ ਲਗਾ ਬੈਠੇ ਨੇ ਤੇ ਲਗਾਈ ਜਾਂਦੇ ਨੇ, ਚੰਗਾ ਉਹ ਕੁਦਰਤ ਨੂੰ ਪਛਾਣਨਾ ਚਾਹੁੰਦੇ ਨੇ, ਜਾਣਨਾ ਚਾਹੁੰਦੇ ਨੇ, ਕੋਈ ਗੁਨਾਹ ਨਹੀਂ, ਚੰਗੀ ਗੱਲ ਹੈ। ਪਰ ਕਿੱਡਾ ਚੰਗਾ ਹੁੰਦਾ ਜੇ ਕੁਦਰਤ ਦੇ ਹਰ ਇੱਕ ਜ਼ਰਰੇ ਦੇ ਨਾਲ ਨਾਲ ਉਹ ਇਹ ਸੋਚਦੇ ਇਹਨੂੰ ਬਣਾਉਣ ਵਾਲਾ ਕੌਣ ਹੈ, ਆਖਿਰ ਕੋਈ ਕੁਦਰਤ ਦਾ ਕਾਦਰ ਹੈ ਨਾ, ਕੁਦਰਤ ਤੇ ਬਾਅਦ ਵਿੱਚ ਹੀ ਬਣੀ ਹੈ ਨਾ, ਦੂਜੀ ਕੁਦਰਤ ਸਾਜੀ ਹੈ। ਗੁਰੂ ਇੱਕ ਖਿਆਲ ਦੇ ਰਹੇ ਨੇ, ਕਹਿੰਦੇ ਨੇ ਹੇ ਮੇਰੇ ਵੱਡੇ ਸਾਹਿਬ, ਮੈਂ ਤੇ ਤੇਰੀ ਕੁਦਰਤ ਨੂੰ ਦੇਖ ਦੇਖ ਕੇ ਹੀ ਹੈਰਾਨ ਹੋਈ ਜਾਂਦਾ। ਅਸੰਖ ਨਾਉ ਅਸੰਖ ਥਾਉ, ਅਗਮ ਅਗਮ ਅਸੰਖ ਲੋ, ਅਣਗਿਣਤ ਗਿਣਤੀ ਵਿੱਚ ਜਿਹੜੇ ਗਿਣਤੀ ਦੇ ਘੇਰੇ ਤੋਂ ਬਾਹਰ ਨੇ, ਐਸੇ ਜੀਵ ਨੇ, ਐਸੀਆਂ ਧਰਤੀਆਂ ਨੇ, ਐਸੇ ਟਿਕਾਣੇ ਨੇ, ਜਿਨ੍ਹਾਂ ਨੂੰ ਨਾਪ ਸਕਣਾ ਮੇਰੇ ਵੱਸ ਦੀ ਗੱਲ ਨੇ, ਤੇ ਤੈਨੂੰ ਕੀ ਨਾਪਾਂਗਾ। ਅੱਜ ਵੀ ਉਸੇ ਹੀ ਫਿਕਰੇ ਨੂੰ, ਉਸੇ ਹੀ ਆਸ਼ੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤੇ ਨਵੀਆਂ ਨਵੀਆਂ ਐਗਜ਼ਾਮਪਲਾਂ ਨਾਲ ਵਧਾਇਆ ਜਾ ਰਿਹਾ ਹੈ। ਆਖਦੇ ਨੇ, ਕਹਿੰਦੇ ਨੇ ਸੰਸਾਰ ਦੇ ਆਪਣੇ ਆਪ ਨੂੰ ਦੇਵੀ ਦੇਵਤੇ ਅਖਵਾਉਣ ਵਾਲੇ, ਬ੍ਰਹਿਮੰਡ ਦੇ ਕਰਤੇ ਦੇ ਨਾਲ ਖਲੋ ਕੇ ਬਰਾਬਰ ਦਾ ਹਿੱਸਾ ਵੰਡਾਉਣ ਦਾ ਦਾਅਵਾ ਭਰਨ ਵਾਲੇ ਬ੍ਰਹਮਾ ਆਦਿਕ, ਵੇਦਾਂ ਦੀ ਸਿਰਜਣਾ ਤੇ ਉਚਾਰਨ ਕਰਨ ਵਾਲੇ ਬ੍ਰਹਮਾ ਆਦਿਕ ਵੀ ਕੋਸ਼ਿਸ਼ ਕਰਦੇ ਰਹਿ ਤੈਨੂੰ ਨਾਪ ਲਈਏ। ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਸ੍ਰਿਸ਼ਟੀ ਦਾ ਅੰਦਾਜ਼ਾ ਲਗਾਉਣ ਤੁਰ ਪਿਆ ਜਦੋਂ ਪੈਦਾ ਹੋਇਆ। ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਕਹਿਣ ਲੱਗੇ ਆਗੇ ਅੰਤ ਨਾ ਪਾਇਓ ਤਾਂਕਾ। ਥੱਕ ਕੇ ਕੁਝ ਲੱਖਾਂ ਸ੍ਰਿਸ਼ਟੀਆਂ ਵੇਖ ਵੇਖ, ਦੁਨੀਆਂ ਦੇ ਆਲਮ ਵੇਖ ਵੇਖ ਵਾਪਸ ਪਰਤ ਆਇਆ, ਕਹਿਣ ਲੱਗਾ ਬਸ ਇੰਨਾ ਹੀ ਲਿਖਦੇ ਹਾਂ, ਲੱਖਾਂ ਨੇ ਲੱਖਾਂ ਨੇ। ਉਹਨੇ ਵੇਦਾਂ ਦੇ ਰਾਹੀਂ ਇਹ ਪ੍ਰਗਟ ਕਰ ਦਿੱਤਾ, ਇੰਨੀ ਕੁ ਦਾ ਆਪਣਾ ਅੰਦਾਜ਼ਾ ਲਿਖ ਦਿੱਤਾ। ਜਿਵੇਂ ਅਰਜ਼ ਕੀਤੀ ਸੀ, ਲਿਖਣਾ ਗੁਨਾਹ ਨਹੀਂ, ਕਹਿਣਾ ਵੀ ਗੁਨਾਹ ਨਹੀਂ, ਆਪਣਾ ਅੰਦਾਜ਼ਾ ਆਖ ਪਰ ਫੈਸਲਾ ਨਾ ਸੁਣਾ। ਇਸ ਤੋਂ ਅੱਗੇ ਵੀ ਕੁਝ ਹੈ, ਜਿੱਥੋਂ ਤੱਕ ਤੇਰੀ ਪਹੁੰਚ ਹੈ ਨਾ, ਚੰਗੀ ਗੱਲ ਹੈ, ਪਰ ਇਸ ਪਹੁੰਚ ਨੂੰ ਅੱਤ ਨਾ ਆਖ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਕਰਾਮਾਤ ਦਾ ਅਰਥ ਕੀ ਹੈ? ਕਰਮ ਦੀ ਅੱਤ ਅਖੀਰ, ਤੇ ਹਰ ਕਿਸੇ ਦੇ ਮਨੁੱਖ ਦੀ ਆਪਣੀ ਪਹੁੰਚ ਵਿੱਚ ਕਰਾਮਾਤ ਹੈ। ਜਿਹੜਾ ਕੰਮ ਮੈਂ ਕਰ ਸਕਣਾ ਉੱਥੋਂ ਤੱਕ ਕੋਈ ਹੋਰ ਕਰ ਦੇਵੇ, ਮੇਰੇ ਵਾਸਤੇ ਕਾਹਦੀ ਕਰਾਮਾਤ ਹੈ, ਮੈਂ ਵੀ ਕਰ ਸਕਣਾ। ਤੇ ਜਿਹੜਾ ਕੰਮ ਮੈਂ ਨਾ ਕਰ ਸਕਾਂ, ਮੇਰੀ ਪਹੁੰਚ ਤੋਂ ਬਾਹਰ ਹੋਵੇ, ਮੈਂ ਸੋਚ ਵੀ ਨਾ ਸਕਾਂ, ਮੈਂ ਅੰਦਾਜ਼ਾ ਵੀ ਨਾ ਲਾ ਸਕਾਂ, ਤੇ ਉਹ ਹੀ ਮੇਰੇ ਸਾਹਮਣੇ ਕੋਈ ਕਰ ਦੇਵੇ, ਮੈਂ ਆਖਾਂਗਾ ਵੀ ਕਰਾਮਾਤ ਹੈ। ਕਿਉਂਕਿ ਮੈਂ ਅਖੀਰ ਤੇ ਪੁੱਜ ਗਿਆ ਸਾਂ, ਮੇਰੇ ਤੋਂ ਅੱਗੇ ਕੋਈ ਅਖੀਰ ਨਹੀਂ, ਕਿਸੇ ਨੇ ਇਦੋਂ ਅੱਗੇ ਅਖੀਰ ਪੈਦਾ ਕਰ ਦਿੱਤੀ, ਅੱਤ ਪੈਦਾ ਕਰ ਦਿੱਤੀ, ਤੇ ਹੁਣ ਉਹਦੇ ਲਈ ਉਹ ਕਰਾਮਾਤ ਹੈ। ਪਰ ਜਿਹਨੇ ਪੈਦਾ ਕੀਤੀ, ਹੋ ਸਕਦਾ ਕੋਈ ਉਹਦੇ ਸਾਹਮਣੇ ਆ ਕੇ ਉਸ ਤੋਂ ਵੀ ਅੱਗੇ ਪਹੁੰਚ ਪੈਦਾ ਕਰ ਲਏ, ਉਹ ਆਖੇਗਾ ਇਹ ਨਹੀਂ। ਇਸ ਲਈ ਖਿਆਲ ਕਰੀ, ਦੁਨੀਆਂ ਦਾ ਕੋਈ ਮਨੁੱਖ ਜਿਹੜਾ ਹੈ ਉਹ ਕਰਾਮਾਤੀ ਨਹੀਂ, ਐਵੇਂ ਦਮ ਭਰਦੇ ਨੇ ਪੇਖਤਾਰੀ ਲੋਕ ਕਰਾਮਾਤਾਂ, ਉਹ ਸਾਡੇ ਵਾਸਤੇ ਕਰਾਮਾਤੀ ਇਸ ਲਈ ਹੁੰਦੇ ਨੇ ਕਿਉਂਕਿ ਸਾਡੀ ਪਹੁੰਚ ਬੜੀ ਨਿਗੂਣੀ ਹੈ, ਸਾਡੀ ਪਹੁੰਚ ਥੋੜ੍ਹੀ। ਉਹ ਅਨੇਕਾਂ ਤਰ੍ਹਾਂ ਦੇ ਸਾਧਨਾਂ ਨਾਲ ਸਾਨੂੰ ਇਹ ਸਾਬਤ ਕਰਦੇ ਨੇ ਜੋ ਕੁਝ ਤੂੰ ਨਹੀਂ ਕਰ ਸਕਦਾ ਮੈਂ ਕਰ ਸਕਦਾ। ਅਸੀਂ ਸਮਝਦੇ ਹਾਂ ਬੜਾ ਕਰਾਮਾਤ, ਅਸੀਂ ਕਰਾਮਾਤ ਦੇ ਅਰਥ ਸਿਰਫ ਇੰਨੇ ਮੰਨ ਲਏ ਨੇ ਕਿ ਮੇਰੀ ਅੱਤ ਤੋਂ ਅੱਗੇ ਲੰਘ ਗਿਆ ਕੋਈ। ਪਰ ਗੁਰੂ ਕਹਿੰਦੇ ਨੇ ਕਰਾਮਾਤ ਕੇਵਲ ਪਰਮਾਤਮਾ ਹੈ, ਉਹਦੇ ਹੱਥ ਦੁਨੀਆਂ ਦਾ ਕੋਈ ਪੀਰ ਫਕੀਰ ਕਰਾਮਾਤੀ ਨਹੀਂ, ਕੇਵਲ ਅਕਾਲ ਪੁਰਖ ਕਰਾਮਾਤੀ ਹੈ, ਕਿਉਂਕਿ ਉਹਦੇ ਹੋਏ ਕੀਤੇ ਹੋਏ ਕੰਮ ਤੋਂ ਅੱਗੇ ਕੋਈ ਲੰਘ ਕੇ ਵਿਖਾਏ। ਗੁਰੂ ਨੇ ਚੈਲੰਜ ਕੀਤਾ, ਕਹਿਣ ਲੱਗੇ ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾ ਕਰਿਓ। ਆਓ ਕਰਾਮਾਤ ਦਿਖਾਓ, ਜੋ ਕੁਛ ਮੇਰੇ ਰੱਬ ਨੇ ਕਰ ਵਿਖਾਇਆ ਉਹਦੇ ਤੋਂ ਅੱਗੇ ਕੁਛ ਕਰ ਦਿਖਾਓ। ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ। ਨਹੀਂ ਆਪਣਾ ਅੰਦਾਜ਼ ਹੈ, ਹਰ ਕੋਈ ਆਪਣੇ ਕਿਆਫੇ ਆਪਣੀ ਪਹੁੰਚ ਤੋਂ ਹੀ ਅੰਦਾਜ਼ੇ ਲਗਾ ਲਗਾ ਰੱਬ ਦੀ ਸੀਮਾ ਨਿਸ਼ਚਿਤ, ਕੁਦਰਤ ਦੀ ਸੀਮਾ ਨਿਸ਼ਚਿਤ ਕਰੀ ਜਾਂਦਾ ਹੈ। ਗੁਰੂ ਕਹਿੰਦੇ ਨੇ ਵੇਦ ਲਿਖਣ ਵਾਲੇ ਨੇ ਲੱਖਾਂ ਲਿਖ ਦਿੱਤੇ ਕਿਉਂਕਿ ਜਿੰਨੀ ਕੁ ਪਹੁੰਚ ਕਰ ਸਕੇ।
ਪਤਾਲਾ ਪਤਾਲ ਲੱਖ ਅਗਾਸਾਂ ਅਗਾਸ, ਓੜਕ ਓੜਕ ਪਾਲ ਥੱਕੇ।
ਓੜਕ ਦਾ ਅਰਥ ਹੁੰਦਾ ਅਖੀਰ, ਓੜਕ ਦਾ ਆਖਰੀ ਅਰਥ ਹੈ ਅਖੀਰ। ਜੇ ਤੂੰ ਮੇਰਾ ਇਹ ਕੰਮ ਬਿਲਕੁਲ ਨਾ ਕੀਤਾ, ਓੜਕ ਮੈਨੂੰ ਆ ਕਰਨਾ ਪਏਗਾ, ਇਸ ਦਾ ਭਾਵ ਅਖੀਰ। ਉਹ ਓੜਕ ਹੀ ਭਾਲਦੇ ਰਹਿ ਗਏ ਕਿਤੇ ਕੁਦਰਤ ਦੀ ਅਖੀਰ ਸਾਨੂੰ ਮਿਲ ਜਾਏ। ਲੱਖਾਂ ਆਕਾਸ਼ ਲੱਖਾਂ ਪਤਾਲ ਵੇਖ ਕੇ ਅਜੇ ਇਹ ਸੋਚਦੇ ਰਹਿ ਗਏ ਇਸ ਤੋਂ ਅੱਗੇ ਵੀ ਕੁਝ ਹੈ, ਮੁੱਕਿਆ ਤਾਂ ਨਹੀਂ, ਇਹ ਓੜਕ ਕਿੱਥੇ ਜਾ ਕੇ ਮੁੱਕੇਗੀ, ਮੈਂ ਥੱਕ ਗਿਆ। ਬ੍ਰਹਮਾ ਵਾਪਸ ਆ ਗਿਆ।
ਪਤਾਲਾ ਪਤਾਲ ਲੱਖ ਅਗਾਸਾਂ ਅਗਾਸ, ਓੜਕ ਓੜਕ ਪਾਲ ਥੱਕੇ। ਵੇਦ ਕਹਿਣ ਇੱਕ ਵਾਤ,
ਉਹਨੇ ਵੇਦਾਂ ਵਿੱਚ ਇੱਕ ਵਾਤ ਲਿਖ ਦਿੱਤੀ। ਲਓ ਇੱਥੇ ਵੀ ਗੱਲ ਕਰਾਂ, ਅਕਸਰ ਕਈ ਵਾਰ ਅਸੀਂ ਪਤਾਲਮ ਪਤਾਲ ਲੱਖ ਅਗਾਸਾਂ ਅਗਾਸ ਗੁਰੂ ਨਾਨਕ ਦਾ ਫੈਸਲਾ ਸਮਝਣ ਲੱਗ ਪੈਂਦੇ ਹਾਂ ਵੀ ਗੁਰੂ ਨੇ ਆਖਿਆ ਜੀ ਪਤਾਲਮ ਪਤਾਲ ਲੱਖ ਅਗਾਸਾਂ ਅਗਾਸ, ਉਹ ਤਾਂ ਗਿਣਤੀ ਹੋ ਗਈ ਕਿਉਂਕਿ ਲੱਖ ਲਫ਼ਜ਼ ਆ ਗਿਆ ਨਾ। ਇਹ ਖਿਆਲ ਕਰਿਓ ਅਸੀਂ ਕਈ ਵਾਰ ਅਨੇਕਾਂ ਵਾਰ ਕਿ ਰੋਜ਼ ਆਮ ਪਾਠ ਕਰਨ ਵਾਲੇ ਕਈ ਵੀਰ ਇਹਦਾ ਅਰਥ ਕੇਵਲ ਗੁਰੂ ਨਾਨਕ ਦਾ ਫੈਸਲਾ ਆਖਦੇ ਨੇ ਕਿ ਗੁਰੂ ਨਾਨਕ ਨੇ ਆਖਿਆ ਜੀ ਪਤਾਲਮ ਪਤਾਲ ਲੱਖ ਅਗਾਸਾਂ ਅਗਾਸ, ਅਤੇ ਜੇ ਉਹਨੇ ਲੱਖ ਦੀ ਗਿਣਤੀ, ਲੱਖ ਦਾ ਲਫ਼ਜ਼ ਤਾਂ ਆ ਗਿਆ ਨਾ, ਲੱਖ ਤਾਂ ਗਿਣਤੀ ਦਾ ਹਿੱਸਾ ਹੈ, ਲੱਖ ਤਾਂ ਇੱਕ ਸੰਖਿਆ। ਅਤੇ ਗੁਰੂ ਕਹਿੰਦਾ ਅਸੰਖ ਭਾਵ ਸੰਖਿਆ ਤੋਂ ਬਾਹਰ, ਗਿਣਤੀ ਤੋਂ ਬਾਹਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਤੇ ਅਸੰਖ ਦਾ ਅਰਥ ਹੈ ਸੰਖਿਆ, ਗਿਣਤੀ ਤੋਂ ਬਾਹਰ। ਅਤੇ ਜੇ ਲੱਖ ਤਾਂ ਬਹੁਤ ਛੋਟਾ, ਗੁਰੂ ਨਾਨਕ ਦਾ ਫੈਸਲਾ ਨਹੀਂ, ਗੁਰੂ ਨਾਨਕ ਇੱਕ ਐਗਜ਼ਾਮਪਲ ਪਿਆ ਦਿੰਦਾ ਅਤੇ ਦਿੰਦਾ ਪਿਆ ਵੇਦ ਦੇ ਕਰਤੇ ਬ੍ਰਹਮਾ ਦੇ, ਉਸ ਲਿਖੀ ਹੋਈ ਸਾਖੀ ਇਤਿਹਾਸ ਦੀ ਐਗਜ਼ਾਮਪਲ ਦੇ ਕੇ ਕਹਿੰਦਾ ਬ੍ਰਹਮਾ ਪੈਦਾ ਹੋਇਆ, ਉਹਨੇ ਆਖਿਆ ਮੈਂ ਸ੍ਰਿਸ਼ਟੀ ਦੀ ਪਾਲਣਾ, ਕੁਦਰਤ ਨੂੰ ਪਛਾਣਾ, ਜਿਹਦੇ ਵਿੱਚ ਮੈਂ ਪੈਦਾ ਹੋਇਆ ਆਖਰ ਹੈ ਕੀ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਅਤੇ ਕੁਛ ਆਪਣੀ ਪਹੁੰਚ ਤੱਕ ਚੱਲਦਾ ਚੱਲਦਾ ਥੱਕ ਗਿਆ, ਅੱਗੇ ਅੰਤ ਨਾ ਪਾਇਓ ਤੱਕ ਥੱਕ ਗਿਆ। ਅਤੇ ਜਿੰਨੇ ਕੁ ਲੱਖਾਂ ਵੇਖੇ ਸਨ ਆ ਕੇ ਕਹਿਣ ਲੱਗਾ ਜੀ ਲੱਖਾਂ ਨੇ, ਕਿਉਂਕਿ ਜਿੱਥੋਂ ਤੱਕ ਮਨੁੱਖ ਦੀ ਪਹੁੰਚ ਹੁੰਦੀ ਹੈ ਉੱਥੇ ਹੀ ਫੈਸਲਾ ਕਰ ਦਿੰਦਾ। ਤੇ ਵੇਦ ਵਿੱਚ ਵੀ ਲਿਖ ਦਿੱਤਾ
ਪਾਤਾਲਾ ਪਾਤਾਲ ਲੱਖ ਅਗਾਸਾਂ ਅਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਰ
ਤੇ ਦੂਜੇ ਪਾਸੇ ਜਿਵੇਂ ਕੱਲ ਬ੍ਰਾਹਮਣ ਨੂੰ ਤੇ ਕਾਜ਼ੀ ਨੂੰ ਦੋਵਾਂ ਨੂੰ ਮੁਖਾਤਬ ਕਰਕੇ ਆਖਿਆ ਸੀ ਨਾ ਵੇਲ ਨਾ ਪਾਈਆ ਪੰਡਿਤੀ ਤੇ ਵਕਤ ਨਾ ਪਾਇਓ ਕਾਜ਼ੀਆਂ ਕਾਜ਼ੀਆਂ ਤੇ ਪੰਡਿਤਾਂ ਦੋਵਾਂ ਨੂੰ ਮੁਖਾਤਬ ਕਰਕੇ ਆਖਿਆ ਸੀ ਨੇ ਪਹਿਲਾਂ ਆਖਿਆ ਸੀ ਨਾ ਵੇਲ ਨਾ ਪਾਈਆ ਪੰਡਿਤੀ ਜੋ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਜ਼ੀਆਂ ਜੇ ਲਿਖਣ ਲੇਖ ਕੁਰਾਨ ਤੇ ਫਿਰ ਆਖਿਆ ਸਾਨੇ ਕਾਜ਼ੀਆਂ ਨੂੰ ਵਕਤ ਨਾ ਪਾਇਓ ਕਾਜ਼ੀਆਂ ਜੇ ਲਿਖਣ ਲੇਖ ਕੁਰਾਨ ਤੇ ਅਖੀਰ ਦੀ ਤੁਕੰਦਰ ਆਖਿਆ ਸਾਨੇ ਥਿਤਵਾਰ ਨਾ ਜੋਗੀ ਜਾਣੇ ਰੁੱਤ ਜਾਂ ਕਰਤਾ ਸਿਰ ਠੀਕ ਹੋ ਸਾਜੇ ਨੇ ਸਵਾਲ ਦੋਵਾਂ ਦੇ ਸਾਹਮਣੇ ਸੀ ਦੋਨੇ ਹੀ ਧਾਰਮਿਕ ਆਗੂ ਸੰਸਾਰ ਦੀ ਉਸ ਵਕਤ ਇਸ ਘੇਰੇ ਵਿੱਚ ਅਗਵਾਈ ਕਰ ਰਹੇ ਸਨ ਉਹਨਾਂ ਨੂੰ ਮੁਖਾਤਬ ਕੀਤਾ ਹੁਣ ਅੱਜ ਵੀ ਉਹਨਾਂ ਦੋ ਘੇਰਿਆਂ ਨੂੰ ਮੁਖਾਤਬ ਕਰ ਰਹੇ ਨੇ ਕਹਿੰਦੇ ਨੇ ਬ੍ਰਾਹਮਣ ਭਾਵ ਬ੍ਰਹਮਾ ਬ੍ਰਾਹਮਣ ਦਾ ਆਗੂ ਉਹ ਪਹਿਲੀ ਵਾਰ ਸ੍ਰਿਸ਼ਟੀ ਦੀ ਢੂੰਡ ਵਿੱਚ ਔੜਕ ਲੱਭਣ ਤੁਰਿਆ ਮੇਰੇ ਨਿਰੰਕਾਰ ਦੀ ਕੈਨਾਤ ਦਾ ਤੇ ਥੱਕ ਗਿਆ ਔੜਕ ਨਾ ਲੱਭੇ ਜਿੰਨਾ ਕੁ ਦੇਖ ਸਕੇ ਆ ਕੇ ਕਹਿ ਦਿੱਤਾ ਪਾਤਾਲਾ ਪਾਤਾਲ ਲੱਖ ਅਗਾਸਾਂ ਅਗਾਸ ਔੜਕ ਔੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਰ ਹੁਣ ਆ ਗਏ ਦੂਜੇ ਪਹਿਲੂ ਵੱਲ ਤੇ ਕਹਿਣ ਲੱਗੇ
ਸਹਿਸ ਅਠਾਰੇ ਕਹਿਣ ਕਤੇਬਾ
ਇਸਲਾਮ ਵਿੱਚ ਕਿਤਾਬਾਂ ਤੇ ਉਹਦੇ ਵਿਚਾਰ ਕਿਤਾਬਾਂ ਦੇ ਵਿਚਾਰ ਮੁਤਾਬਕ ਸੈਸ ਅਠਾਰੇ ਅਠਾਰਾਂ ਹਜ਼ਾਰ ਆਲਮ ਨੇ ਵੈਸੇ ਉਹ ਚੌਦਾਂ ਤਬਕ ਮੰਨਦੇ ਨੇ ਜਿਹਦੇ 'ਤੇ ਸ੍ਰਿਸ਼ਟੀ ਹੈ ਪਰ ਕਿਤਾਬਾਂ ਇਸ ਗੱਲ ਦੀ ਲਿਖਤ ਦਾ ਗਵਾਹੀ ਨੇ ਕਿ ਅਠਾਰਾਂ ਹਜ਼ਾਰ ਆਲਮ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਬਾਬਾ ਨਾਮਦੇਵ ਜੀ ਦਾ ਸ਼ਬਦ ਪੜ੍ਹਨੋ ਉੱਥੇ ਇੱਕ ਲਫ਼ਜ਼ ਹੈ ਚੰਦੀ ਹਜ਼ਾਰ ਆਲਮ ਇੱਕ ਲਖਾਨਾ ਚੰਦੀ ਹਜ਼ਾਰ ਆਲਮ ਏਕਲ ਖਾਨਾ ਕਈ ਹਜ਼ਾਰ ਆਲਮਾਂ ਦਾ ਤੂੰ ਮਾਲਿਕ ਖਾਨ ਇੱਕੋ ਹੈ ਇੱਥੇ ਵੀ ਮਸਲਾ ਅਠਾਰਾਂ ਹਜ਼ਾਰ ਬਨਸਪਤੀ ਮਾਲਨ ਛਿਨਵੇਂ ਕਰੋੜ ਮੇਘ ਮਾਲਾ ਪਾਣੀ ਹਾਰੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਤੋ ਅਠਾਰਾਂ ਹਜ਼ਾਰ ਕਿਤੇਬ ਆਖਦੇ ਨੇ ਆਲਮ ਨੇ ਦੁਨੀਆਂ ਨੇ ਆਲਮ ਤੋਂ ਭਾਵ ਦੁਨੀਆਂ ਕਿਤੇਬ ਆਖਦਾ ਅਠਾਰਾਂ ਹਜ਼ਾਰ ਆਲਮ ਨੇ ਅਤੇ ਗੁਰੂ ਦੂਜੇ ਪਾਸੇ ਉਹਨੂੰ ਮੁਖਾਤਬ ਕਰਦਾ ਕਹਿੰਦਾ ਤੂੰ ਵੀ ਤਾਂ ਇੱਕ ਨਿਸ਼ਚਿਤ ਕਰ ਦਿੱਤੀ ਹੈ ਨਾ ਸੀਮਾ ਉਹਨੇ ਲੱਖਾਂ ਕੀਤੀ ਸੀ ਤੂੰ ਹਜ਼ਾਰਾਂ ਕਰ ਦਿੱਤੀ
ਸੈਸ ਅਠਾਰ ਕਹਿਣ ਕਿਤੇਬਾ
ਇਹ ਵੀ ਕੁਝ ਕਹਿ ਰਿਹਾ
ਸਹਿਸ ਅਠਾਰੇ ਕਹਿਣ ਕਤੇਬਾ ਅਸਲੂ ਇੱਕ ਦਹਾਤ
ਉਹ ਵੀ ਇੱਕੋ ਹੀ ਫੈਸਲਾ ਦੇ ਰਿਹਾ ਉਹ ਵੀ ਗਿਣਤੀ ਦਾ ਪਰ ਗੁਰੂ ਨਾਨਕ ਦਾ ਫੈਸਲਾ ਅਗਲਾ ਜੇ ਆ ਪਤਾਲਾਂ ਪਤਾਲ ਵਾਲਾ ਗੁਰੂ ਨਾਨਕ ਦਾ ਫੈਸਲਾ ਨਹੀਂ ਇਹ ਤਾਂ ਐਗਜ਼ਾਮਪਲ ਹੈ ਗੁਰੂ ਨਾਨਕ ਕਹਿੰਦਾ ਤੂੰ ਲੱਖਾਂ ਦੀ ਗਿਣਤੀ ਵਿੱਚ ਸੀਮਤ ਕਰ ਦਿੱਤਾ ਗਿਣਤੀ ਵਿੱਚ ਪਾ ਦਿੱਤਾ ਹੇ ਕਿਤੇਬ ਲਿਖਣ ਵਾਲੇ ਤੂੰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪਾ ਦਿੱਤਾ ਇੰਨੀ ਕੁ ਸ੍ਰਿਸ਼ਟੀ ਬਣਾਈ ਹੈ ਮੇਰੇ ਰੱਬ ਨੇ ਇੰਨੇ ਕੁ ਪਤਾਲਾਂ ਅਤੇ ਆਕਾਸ਼ ਬਣਾਏ ਨੇ ਮੇਰੇ ਖੁਦਾਵੰਦ ਨੇ ਕਹਿਣ ਲੱਗੇ ਗੁਰੂ ਨਾਨਕ ਮੇਰੇ ਕੋਲੋਂ ਕੋਈ ਪੁੱਛੇ ਅਤੇ ਮੈਂ ਸੋਚੀ ਪੈ ਜਾਣਾ ਉੱਥੇ ਤਾਂ ਲੇਖ ਹੀ ਖਤਮ ਹੋ ਗਏ ਨੇ ਇਹ ਫੈਸਲਾ ਗੁਰੂ ਨਾਨਕ ਦਾ ਕਹਿਣ ਲੱਗੇ ਮੇਰੇ ਕੋਲੋਂ ਕੋਈ ਪੁੱਛੇ ਕਿੰਨੇ ਆਸਮਾਨ ਅਤੇ ਪਤਾਲ ਬਣਾਏ ਨੇ ਮੇਰੇ ਪ੍ਰਭੂ ਨੇ ਕਿੰਨੀਆਂ ਸ੍ਰਿਸ਼ਟੀਆਂ ਸਾਜੀਆਂ ਨੇ ਮੇਰੇ ਪ੍ਰਭੂ ਨੇ ਮੈਂ ਆਖਾਂਗਾ ਲੇਖਾ ਹੋਵੇ ਤਾਂ ਲਿਖਾਂ ਕੋਈ ਗਿਣਤੀ ਹੋਵੇ ਤਾਂ ਲਿਖਾਂ ਮੈਂ ਤਾਂ ਨਾ ਲੱਖ ਸੇਖ ਲਿਖ ਸਕਣਾ ਨਾ ਹਜ਼ਾਰ ਲਿਖ ਸਕਣਾ ਨਾ ਕਰੋੜ ਲਿਖ ਸਕਣਾ ਨਾ ਅਰਬ ਲਿਖ ਸਕਣਾ ਈਵਨ ਸੰਖ ਵੀ ਨਹੀਂ ਲਿਖ ਸਕਦਾ ਅਸੰਖ ਹੀ ਆਖਾਂਗਾ ਗਿਣਤੀ ਤੋਂ ਬਾਹਰ ਜੇ ਕੁਝ ਲੇਖਾ ਹੋਵੇ ਤਾਂ ਮੈਂ ਲਿਖਾਂ ਜਦੋਂ ਰੱਬ ਦੀ ਪਹੁੰਚ ਉਹਦੀ ਬਣਤਰ ਉਹਦੀ ਕੁਦਰਤ ਦੇ ਨਜ਼ਾਰੇ ਦੇਖਣਾ ਤੇ ਮੈਂ ਸੋਚਣਾ ਇੱਥੇ ਲੇਖੇ ਤਾਂ ਵਿਨਾਸ਼ ਹੋ ਗਏ ਨੇ ਖਤਮ ਹੋ ਗਏ ਵਿਨਾਸ਼ ਤਾਂ ਮਤਲਬ ਖਤਮ ਰੱਬ ਦੀ ਪਹੁੰਚ ਨੂੰ ਕਿਸੇ ਲੇਖੇ ਵਿੱਚ ਨਹੀਂ ਲਿਆਂਦਾ ਜਾ ਸਕਦਾ, ਗਿਣਤੀ ਮਿਣਤੀ ਦੀ ਸੀਮਾ ਵਿੱਚ ਨਹੀਂ ਪਾਇਆ ਜਾ ਸਕਦਾ। ਗੁਰੂ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀਏ, ਇਹ ਹੈ ਗੁਰੂ ਨਾਨਕ ਦਾ ਫੈਸਲਾ।
ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼,
ਰੱਬ ਦੀ ਪਹੁੰਚ, ਰੱਬ ਦੇ ਕਿਆਫੇ, ਉਹਦੀ ਕੁਦਰਤ ਦੇ ਅੰਦਾਜ਼ੇ ਲਗਾਉਂਦਿਆਂ ਲਗਾਉਂਦਿਆਂ ਦੇਖਦਿਆਂ ਦੇਖਦਿਆਂ ਮੇਰੀ ਹਾਲਤ ਇਹ ਹੋ ਗਈ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਕਿਹੜੀ ਕਿਹੜੀ ਚੀਜ਼ ਜਿਹਨੂੰ ਦੇਖਣਾ ਉੱਥੇ ਹੀ ਵਿਸਮਾਦ ਹੋ ਜਾਣਾ, ਗਿਣਤੀ ਰਹਿੰਦੀ ਕੋਈ ਨਹੀਂ। ਜਿਹੜੀ ਚੀਜ਼ ਨੂੰ ਦੇਖਣਾ ਉੱਥੇ ਹੀ ਵਿਸਮਾਦ ਹੋ ਜਾਂਦਾ। ਇਸ ਲਈ ਵਿਸਮਾਦ ਅਵਸਥਾ ਉਹ ਹੈ ਜਿੱਥੇ ਲੇਖਾ ਕੋਈ ਨਾ ਕੀਤਾ ਜਾ ਸਕਦਾ ਹੋਵੇ। ਹੈ, ਮੈਂ ਰੱਬ ਨੂੰ ਕਿਸੇ ਲੇਖੇ ਵਿੱਚ ਪਾਵਾਂ, ਉਹਨੂੰ ਕਿਸੇ ਸੰਖਿਆ ਵਿੱਚ ਪਾਵਾਂ, ਉਹਨੂੰ ਕਿਸੇ ਗਿਣਤੀ ਮਿਣਤੀ ਦੇ ਤਹਿਤ ਸੀਮਾ ਵਿੱਚ ਪਾਵਾਂ। ਕਹਿਣ ਲੱਗੇ ਮੇਰੇ ਵੱਸ ਦਾ ਰੋਗ ਨਹੀਂ, ਮੈਨੂੰ ਤਾਂ ਇੱਕੋ ਹੀ ਪਤਾ, ਇੱਥੇ ਆ ਕੇ ਲੇਖੇ ਖਤਮ ਹੋ ਗਏ ਨੇ। ਕੋਈ ਲੇਖੇ ਦੀ ਐਸੀ ਗਿਣਤੀ ਦੀ ਐਸੀ ਸੰਖਿਆ ਨਹੀਂ ਜਿਹੜੀ ਸੰਖਿਆ ਮੇਰੇ ਰੱਬ ਤੇ ਆਇਦ ਹੁੰਦੀ ਹੋਵੇ, ਲਾਗੂ ਹੁੰਦੀ ਹੋਵੇ।
ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼,
ਤਾਂ ਫਿਰ ਜੀ ਕੀ ਆਖੀਏ, ਜੀਵਨ ਦਾ ਲੇਖਾ ਹੀ ਕੋਈ ਨਹੀਂ ਜੇ ਉਹ ਕਿਸੇ ਗਿਣਤੀ ਮਿਣਤੀ ਸੀਮਾ ਤੋਂ ਬਾਹਰ ਹੈ, ਤਾਂ ਫਿਰ ਉਹਨੂੰ ਕੀ ਆਖੀਏ। ਕਹਿਣ ਲੱਗੇ ਇੱਕੋ ਗੱਲ ਆਖੋ, ਉਹ ਵੱਡਾ ਹੈ, ਵੱਡਾ ਹੈ ਅਤੇ ਆਪਣੇ ਆਪ ਨੂੰ ਆਪ ਹੀ ਜਾਣਦਾ, ਬਸ। ਤੇਰੇ ਕੋਲ ਕੋਈ ਦੁਆਗ ਕਲਮ, ਕੋਈ ਸਿਆਹੀ, ਕੋਈ ਸਿਆਣਪ ਚਤਰਾਈ ਐਸੀ ਨਹੀਂ ਜਿਹੜੀ ਤੂੰ ਉਹਦੀ ਸੀਮਾ ਨਿਸ਼ਚਿਤ ਕਰ ਸਕੇ। ਇਸ ਲਈ ਇੱਕੋ ਗੱਲ ਆਖ,
ਨਾਨਕ ਵੱਡਾ ਆਖੀਏ, ਨਾਨਕ ਵੱਡਾ ਆਖੀਏ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ,
ਤੇਰੇ ਰੰਗ ਪਰੰਗ ਐਨੇ ਨੇ, ਅਣਗਿਣਤ ਨੇ, ਅਨੇਕ ਨੇ, ਤੇਰੇ ਕਰਤਬਾਂ ਨੂੰ ਕੌਣ ਜਾਣੇ, ਤੂੰ ਕੀ ਕਰ ਚੁੱਕਾ ਹੈ ਅਤੇ ਕੀ ਕਰਨ ਵਾਲਾ, ਕੀ ਕਰ ਰਿਹਾ।
ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਤੇਰੀ ਕੁਦਰਤ ਤੂੰ ਹੈ ਜਾਣੇ, ਅਵਰ ਨਾ ਦੂਜਾ ਜਾਣੇ, ਨਾ ਜਾਪਨ ਕਰਤਬਾ, ਜੀਆਂ ਅੰਦਰ ਜੀ ਸਭ ਕਿਛ ਜਾਣ ਲਾ, ਸਭ ਕਿਛ ਤੇਰੇ ਵਸ, ਸਭ ਕਿਛ ਤੇਰੇ ਵਸ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵ, ਸਭ ਕਿਛ ਤੇਰੇ ਵਸ।
ਇਸ ਲਈ ਉਹਨੂੰ ਕੇਵਲ ਵੱਡਾ ਆਖ, ਬਸ ਉਹਦੀ ਵਡਿਆਈ ਨਿਸ਼ਚਿਤ ਨਾ ਕਰ, ਆਖ ਤੂੰ ਆਪਣੇ ਆਪ ਨੂੰ ਆਪ ਹੀ ਜਾਣਨਾ ਹੈ, ਬਸ। ਪਿਤਾ ਕਾ ਜਨਮ ਕੇ ਜਾਣੇ ਪੂਤ, ਮੈਂ ਤੇਰਾ ਕਿਆਫਾ ਕੀ ਲਗਾਵਾਂ, ਤੇਰਾ ਅੰਦਾਜ਼ਾ ਕੀ ਲਗਾਵਾਂ, ਅਤੇ ਕਲਮ ਨਾਲ ਤੇਰਾ ਲੇਖਾ ਹਿਸਾਬ, ਤੇਰੀ ਗਿਣਤੀ ਕੀ ਕਰਾਂ ਕਿ ਤੂੰ ਕਿੰਨਾ ਕੁਝ ਸਾਜਿਆ ਹੈ, ਕੀ ਕੁਝ ਬਣਾਇਆ ਅਤੇ ਕਿਵੇਂ ਬਣਾਇਆ। ਬਸ ਇੱਕੋ ਹੀ ਆਖਾਂਗਾ, ਨਾਨਕ ਵੱਡਾ ਆਖੀ ਨੇ, ਆਪੇ ਜਾਣੇ ਆਪ, ਇੰਨਾ ਵੱਡਾ ਹੈ ਕਿ ਉਹ ਆਪੇ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਕੋਈ ਉਹਦੇ ਵਰਗਾ ਵੱਡਾ ਹੋਵੇ ਤਾਂ ਜਾਣੇ, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਹੁਣ ਅਗਲੀ ਪੌੜੀ ਅੰਦਰ ਬੜੇ ਖੂਬਸੂਰਤ ਢੰਗ ਨਾਲ ਇੱਕ ਹੋਰ ਐਗਜ਼ਾਮਪਲ ਦੇ ਕੇ ਬਿਆਨਿਆ ਨੇ ਇਸ ਯਾਸ਼ੇ ਨੂੰ। ਕਹਿਣ ਲੱਗੇ
ਸਲਾਹੀ ਸਲਾਹ,
ਬਸ ਵੱਡਾ ਵੱਡਾ ਆਖ ਕੇ ਉਹਦੀ ਸਿਫਤ ਕਰ। ਨਾਨਕ ਵੱਡਾ ਆਖ ਸਿਫਤ ਸਲਾਹ ਤਾਂ ਕਰਨੀ ਹੈ ਨਾ, ਕਿਉਂਕਿ ਸਿਫਤੀ ਗੰਢ ਪਵੇ ਦਰਬਾਰ। ਕਹਿਣ ਲੱਗੇ ਸਲਾਹੀ ਸਲਾਹ, ਉਹਦੀ ਸਿਫਤ ਕਰ। ਜਿਹੜੇ ਸਲਾਹ ਸਿਫਤ ਸਲਾਹ ਕਰਨ ਵਾਲੇ ਨੇ ਉਹ ਉਹਦੀ ਸੁਰਤ ਨਹੀਂ ਪਾ ਸਕੇ, ਭਾਵ ਇਹ ਨਹੀਂ ਕਿ ਉਹਨੂੰ ਜਾਣਨਾ ਨਹੀਂ ਚਾਹੁੰਦੇ, ਜਾਣਨਾ ਚਾਹੁੰਦੇ ਨੇ ਪਰ ਜਾਣ ਨਹੀਂ ਸਕੇ ਉਹਦੀ ਸੀਮਾ, ਅਤੇ ਕਿਵੇਂ ਨਹੀਂ ਜਾਣ ਸਕੇ ਉਹਨਾਂ ਦੀ ਪੋਜੀਸ਼ਨ, ਉਹਨਾਂ ਦੀ ਹਾਲਤ ਕੀ ਹੈ। ਉਹਦਾ ਅਗਲੇ ਪਾਸੇ ਇੱਕ ਉਦਾਹਰਣ ਦਿੱਤਾ ਨੇ। ਕਹਿਣ ਲੱਗੇ ਜਿਵੇਂ ਨਦੀ ਨਦੀ ਸੁਣ ਲੈਂਦੀ ਹੈ ਕਿ ਸਾਗਰ ਬੜਾ ਗਹਿਰਾ ਹੈ। ਇੱਕ ਐਗਜ਼ਾਮਪਲ ਦੇ ਰਿਹਾ, ਜਿਵੇਂ ਨਦੀ ਦਾ ਵਹਿਣ ਸੁਣ ਲਵੇ ਸਾਗਰ ਬੜਾ ਗਹਿਰਾ ਹੈ, ਬੜਾ ਵੱਡਾ ਹੈ। ਨਿਰਾ ਗਹਿਰਾ ਨਹੀਂ, ਉਹਦੇ ਵਿੱਚ ਬੜੇ ਪਦਾਰਥ ਨੇ, ਬੜੇ ਖਜ਼ਾਨੇ ਨੇ ਉਹਦੇ ਕੋਲ, ਉਹਦੇ ਵਿੱਚ ਹੀਰੇ ਨੇ, ਮੋਤੀ ਨੇ, ਜਵਾਹਰਾਤ ਨੇ, 14 ਰਤਨ ਨੇ। ਇੰਨੇ ਵੱਡੇ ਖਜ਼ਾਨੇ ਦਾ ਮਾਲਿਕ ਹੈ ਸਾਗਰ, ਅਤੇ ਇਹ ਗੱਲ ਸੁਣ ਕੇ ਨਦੀ ਦੌੜ ਪਵੇ ਸਾਗਰ ਵੱਲ ਕਿ ਮੈਂ ਉੱਥੇ ਪਹੁੰਚਾਂ, ਉਹਦੀ ਗਹਿਰਾਈ ਅਤੇ ਉਹਦੇ ਰਤਨਾਂ ਨੂੰ ਵੇਖਾਂ, ਤੁਰ ਪਵੇ। ਨਦੀ ਦੀ ਪਹੁੰਚ ਸਾਗਰ ਵੱਲ ਹੋਣੀ ਚਾਹੀਦੀ, ਜਾਂਦੀ ਵੀ ਨਦੀਆਂ ਸਾਗਰ ਵੱਲ ਹੀ ਜਾਂਦੀਆਂ। ਕਹਿਣ ਲੱਗੇ ਜੇ ਭਲਾ ਨਦੀ ਇਸ ਉਤਾਵਲੇਪਣ ਨਾਲ, ਇਸ ਖਾਸ਼ ਨਾਲ, ਇਸ ਤਮੰਨਾ ਨਾਲ ਤੁਰ ਪਵੇ ਕਿ ਸਾਗਰ ਦੇ ਵਿੱਚ ਇੰਨੀ ਗਹਿਰਾਈ ਹੈ, ਉਹ ਸੁੱਕਦਾ ਨਹੀਂ ਕਦੀ, ਖਤਮ ਨਹੀਂ ਹੁੰਦਾ, ਅਤੇ ਉਹਦੇ ਕੋਲ ਇੰਨੇ ਖਜ਼ਾਨੇ ਨੇ, ਦੁਨੀਆਂ ਦੇ ਲੋਕ ਉਹਦੇ ਵਿੱਚੋਂ ਖਜ਼ਾਨੇ ਲਈ ਜਾਂਦੇ ਨੇ ਪਰ ਮੁੱਕਦੇ ਨਹੀਂ, ਮੈਂ ਇਸ ਸਾਗਰ ਦੇ ਦਰਸ਼ਨ ਤਾਂ ਕਰਾਂ, ਉਹਦੀ ਗਹਿਰਾਈ ਤਾਂ ਨਾਪਾਂ, ਅਤੇ ਤੁਰ ਪਵੇ ਨਦੀ। ਅਤੇ ਜੇ ਭਲਾ ਚੱਲਦੀ ਚੱਲਦੀ ਉਹ ਨਦੀ ਉਹਦੀ ਉਹ ਘਾਲਣਾ ਸਫਲ ਹੋ ਜਾਏ ਚੱਲਣ ਦੀ ਉਸ ਦਿਸ਼ਾ ਵੱਲ, ਅਤੇ ਨਦੀ ਉੱਥੇ ਪਹੁੰਚ ਜਾਏ ਸਾਗਰ 'ਤੇ, ਅਤੇ ਸਾਗਰ ਦੀ ਗਹਿਰਾਈ ਵਿੱਚ ਪੈਰ ਧਰੇ, ਉਸ ਤੋਂ ਬਾਅਦ ਉਹ ਕੀ ਰਹਿ ਜਾਏਗੀ? ਹੈ, ਤੂੰ ਨਾਪਣ ਤਾਂ ਆਈ ਸੀ, ਤੂੰ ਤਾਂ ਆਪ ਹੀ ਨਾ ਰਹੀ। ਬੜਾ ਖੂਬਸੂਰਤ ਸਵਾਲ ਸੀ, ਬਾਣੀ ਦੀ ਗਹਿਰਾਈ ਵਿੱਚ ਇੱਕ ਸ਼ਬਦ ਵਿੱਚ ਕਿਹੜਾ ਖੂਬਸੂਰਤ ਸਵਾਲ ਹੈ। ਕਹਿਣ ਲੱਗੇ ਚਲੀ ਤੇ ਨਦੀ ਸੀ ਤੇ ਆਈ ਸੀ ਸਾਗਰ ਦੀ ਗਹਿਰਾਈ ਨਾਪਣ, ਉੱਥੇ ਆਪਾਂ ਹੀ ਖਤਮ ਕਰ ਬੈਠੀ। ਹੁਣ ਤੇ ਨਦੀ ਨਾ ਰਹੀ, ਉਹ ਸਾਗਰ ਹੀ ਹੋ ਗਈ, ਕਿਹਨੂੰ ਨਾਪੇਗੀ? ਹੁਣ ਕਿਹਨੂੰ ਆਖੇਗੀ ਸਾਗਰ ਦੀ ਇਹ ਗਹਿਰਾਈ ਹੈ? ਆਪ ਹੀ ਸਾਗਰ ਹੋ ਗਈ ਜਦੋਂ ਸਮੁੰਦਰ ਵਿੱਚ ਚਲੀ ਗਈ, ਹੁਣ ਕੀ ਉਸਨੇ ਜਾਣਨਾ? ਹੁਣ ਤੇ ਸਾਰਾ ਖਜ਼ਾਨਾ ਹੀ ਹੁੰਦਾ ਆਪਣਾ ਹੋ ਗਿਆ। ਹੁਣ ਕੋਈ ਹੋਰ ਨਦੀ ਹੋਵੇਗੀ ਜਿਹੜੀ ਇਹ ਆਖੇਗੀ ਕਿ ਮੈਂ ਸਾਗਰ ਉਹ ਜਾਵਾਂ, ਉਹਦੀ ਗਹਿਰਾਈ ਨਾਪਾਂ? ਉਹ ਕਿਵੇਂ ਆਖੇਗੀ? ਉਹ ਤੇ ਆਪ ਬੈਠੀ ਸਾਗਰ ਬਣ ਕੇ, ਉਹ ਸਾਰੇ ਖਜ਼ਾਨੇ ਦੀ ਮਾਲਕ ਹੀ ਹੋ ਗਈ। ਪਰ ਇਹ ਤਾਂ ਹੋਈ ਕਿਉਂਕਿ ਉਹਦੀ ਦਿਸ਼ਾ ਸਾਗਰ ਵੱਲ ਸੀ ਅਤੇ ਉੱਥੇ ਜਾ ਕੇ ਸਾਗਰ ਵਿੱਚ ਸਮਾ ਗਈ। ਗੁਰੂ ਕਹਿਣ ਲੱਗੇ ਜਿਹੜੇ ਸਲਾਹ ਕਰਨ ਵਾਲੇ, ਸਿਫਤ ਸਲਾਹ, ਰੱਬ ਨੂੰ ਵੱਡਾ ਵੱਡਾ ਆਖ, ਉਹਦੀ ਸਿਫਤ ਸਲਾਹ ਕਰਨ ਵਾਲੇ ਲੋਕ ਨੇ ਨਾ, ਉਹਨਾਂ ਦੀ ਵੱਖਰੀ ਕੋਈ ਸੁਰਤ ਐਸੀ ਨਹੀਂ ਹੁੰਦੀ, ਕੋਈ ਜਾਂਚ ਐਸੀ ਨਹੀਂ ਹੁੰਦੀ ਜਿਹੜੀ ਰੱਬ ਦਾ ਮਿਆਰ ਝਾਕ ਲਏ। ਪਰ ਜਦੋਂ ਵੱਡਾ ਵੱਡਾ ਸਿਫਤ ਸਲਾਹ ਕਰਦੇ ਕਰਦੇ ਗੁਣ ਕਹਿ ਗੁਣੀ ਸਮਾਵਣੇ ਆ, ਉਸ ਪ੍ਰਭੂ ਦੀਆਂ ਸਿਫਤਾਂ ਕਰਦੇ ਕਰਦੇ ਪ੍ਰਭੂ ਦੇ ਦਰ 'ਤੇ ਪੁੱਜਦੇ ਨੇ, ਜਾ ਕੇ ਅਭੇਦ ਹੋ ਜਾਂਦੇ ਨੇ, ਫਿਰ ਉਹ ਸਾਗਰ ਤੋਂ ਵੱਖ ਨਹੀਂ ਰਹਿੰਦੇ।
ਸਲਾਹੀ ਸਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ, ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ।
ਸਮੁੰਦਰ ਵਿੱਚ ਪਈਆਂ, ਸਮੁੰਦਰ ਦੀ ਛੋਹ ਮਿਲੀ, ਉਹ ਸਲਾਈ ਸਲਾਹ ਵਾਲੀ ਗੱਲ ਵੀ ਦੂਰ ਹੀ ਸੀ, ਉਹ ਵੱਡਾ ਵੱਡਾ ਆਖਣ ਵਾਲੀ ਗੱਲ ਵੀ ਦੂਰ ਸੀ। ਜਿਸ ਦਿਨ ਕਦਮ ਰੱਖਿਆ ਸਾਗਰ ਦੀ ਗਹਿਰਾਈ ਵਿੱਚ, ਸਾਗਰ ਹੀ ਹੋ ਗਈ। ਤੁਹਾਨੂੰ ਉਹਨੂੰ ਨਾ ਗਹਿਰਾਈ ਨਾਪਣ ਦੀ ਲੋੜ ਹੈ, ਨਾ ਹੀਰੇ ਮੋਤੀ ਜਵਾਹਰਾਤ ਗਿਣਨ ਦੀ ਲੋੜ ਹੈ। ਗੁਰੂ ਇਹ ਐਗਜ਼ਾਮਪਲ ਦੇ ਕੇ ਸਿਫਤ ਸਲਾਹ ਕਰਨ ਵਾਲੇ ਨੂੰ ਸਮਝਾਉਂਦੇ ਨੇ, ਕਹਿੰਦੇ ਨੇ ਭਲੇ ਆ ਜੇ ਤੂੰ ਭਗਤ ਜਨ ਬਣੇ ਹੈ, ਰੱਬ ਦੀ ਸਿਫਤ ਸਲਾਹ ਵਿੱਚ ਲੱਗਾ, ਅਤੇ ਇਸ ਖਿਆਲੋਂ ਨਾ ਲੱਗੀ ਕਿ ਮੈਂ ਉਹਦਾ ਅੰਤ ਪਾ ਲਾਂ, ਉਹ ਤੇਰੇ ਵੱਸ ਦੀ ਗੱਲ ਨਹੀਂ। ਉਹਦੀ ਸਿਫਤ ਸਲਾਹ ਕਰਦਾ 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 ਨੇੜੇ ਹੋਏਗਾ, ਅਤੇ ਜਿਸ ਦਿਨ ਤੈਨੂੰ ਉਹਦਾ ਭੇਦ, ਉਹਦੀ ਅਭੇਦਤਾ ਮਿਲ ਗਈ, ਉਹਦੀ ਛੋਹ ਮਿਲ ਗਈ, ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਿਛ ਨਾਏ ਦੀ ਅਵਸਥਾ 'ਤੇ ਪੁੱਜ ਗਏ ਹੋ, ਫਿਰ ਤੂੰ ਵੇਖੇਗਾ ਉਹ ਜਿਹੜਾ ਸਮੁੰਦ ਸਾਹ ਸੁਲਤਾਨ ਸੀ ਨਾ, ਇੱਥੇ ਸ਼ਾਹ ਲਫ਼ਜ਼ ਸਾਹ ਇਸ ਲਈ ਵਰਤਿਆ ਗਿਆ ਕਿਉਂਕਿ ਖਜ਼ਾਨੇ ਸ਼ਾਹ ਕੋਲ ਹੁੰਦੇ ਨੇ, ਸੁਲਤਾਨਾਂ ਕੋਲ, ਬਾਦਸ਼ਾਹ ਕੋਲ ਹੁੰਦੇ ਨੇ। ਕਹਿਣ ਲੱਗੇ ਸਮੁੰਦਰ ਆਪਣੀ ਥਾਵੇਂ ਸ਼ਾਹ ਹੈ, ਸੁਲਤਾਨ ਹੈ, ਕਿਉਂਕਿ ਉਹਦੇ ਕੋਲ ਹੀਰੇ ਲਾਲ ਜਵਾਹਰਾਤਾਂ ਦੇ ਖਜ਼ਾਨੇ ਨੇ। ਪਰ ਕਹਿੰਦੇ ਨੇ ਜਿਹੜਾ ਸਿਫਤ ਸਲਾਹ ਕਰਨ ਵਾਲਾ ਨਾ, ਜਿਹੜਾ ਰੱਬ ਦੇ ਦਿਸ਼ਾ ਵੱਲ ਤੁਰ ਪਿਆ ਹੈ ਨਾ, ਉਹਦੀਆਂ ਸਿਫਤਾਂ ਕਰਦਾ ਕਰਦਾ ਜਿਸ ਦਿਨ ਉਹਨੂੰ ਰੱਬ ਨਾਲ ਅਭੇਦਤਾ ਮਿਲਦੀ ਹੈ, ਉਸ ਦਿਨ ਉਹਨੂੰ ਪਤਾ ਲੱਗਦਾ ਵੀ ਇਹ ਸਮੁੰਦ ਸ਼ਾਹ ਸੁਲਤਾਨ ਵਿੱਚ ਜਿਹਦੇ ਮਗਰ ਨਦੀ ਆ ਰਹੀ ਸੀ, ਉਹਦੇ ਘਰ ਵਿੱਚ ਤਾਂ ਕੀੜੀ ਜਿੰਨੀ ਵੀ ਦੌਲਤ ਨਹੀਂ, ਜਿੰਨੇ ਖਜ਼ਾਨੇ ਮੈਨੂੰ ਮਿਲ ਗਏ ਨੇ। ਲਓ ਆਹ ਫਰਕ ਹੈ, ਉਹ ਫਿਰ ਸਮੁੰਦਰ ਦੇ ਖਜ਼ਾਨਿਆਂ ਦੀ ਢੂੰਡ ਨਹੀਂ ਕਰਦਾ, ਉਹ ਕਹਿੰਦਾ ਜੋ ਖਜ਼ਾਨੇ ਉਹਦੇ ਵਿੱਚ ਨਹੀਂ ਉਹ ਤਾਂ ਕੀੜੀ ਤੁਲ ਵੀ ਨਹੀਂ ਮੇਰੇ ਮਾਲਕ ਦੇ ਖਜ਼ਾਨਿਆਂ ਨਾਲੋਂ, ਜਿੰਦੀ ਛੋਹ ਮੈਨੂੰ ਮਿਲੀ ਹੈ। ਜਿਹੜਾ ਰੱਬ ਦੇ ਦਰ 'ਤੇ ਜੁੜਨ ਵਾਲਾ ਮਨੁੱਖ ਹੈ ਉਹ ਸੰਸਾਰਕ ਹੀਰੇ ਮੋਤੀ ਜਵਾਹਰਾਤਾਂ ਦੀ ਪ੍ਰਵਾਹ ਨਹੀਂ ਕਰਦਾ, ਇਹ ਖਜ਼ਾਨੇ ਹੋਣਗੇ ਸਾਗਰ ਦੇ, ਨਦੀਆਂ ਜਾਣਗੀਆਂ ਸਾਗਰ ਵੱਲ, ਮੇਰੀ ਆਤਮਾ ਮੇਰੇ ਪਰਮਾਤਮਾ ਨਾਲ ਜੁੜੀ ਹੈ। ਜਿਸ ਜਿਹੜਾ ਸਾਗਰ ਐਸਾ ਹੈ ਜਿਹਦੇ ਸੰਬੰਧ ਵਿੱਚ ਗੁਰੂ ਨੇ ਵੀ ਆਖ ਦਿੱਤਾ,
ਤੂੰ ਠਾਕਰੋ ਬੈਰਾਗਰੋ, ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਘਣ ਚੇਰੀ ਰਾਮ, ਮੈਂ ਜੇਹੀ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ,
ਤੂੰ ਵੀ ਸਾਗਰ ਹੈ ਹੇ ਮੇਰੇ ਰੱਬ, ਤੂੰ ਵੀ ਸਾਗਰ ਹੈ। ਅਤੇ ਉਹ ਸਾਗਰ ਜਿਹਦੇ ਪਿੱਛੇ ਨਦੀ ਤੁਰੀ ਗਈ ਹੈ, ਜਿਸ ਵਿੱਚ ਦੀ ਗਹਿਰਾਈ ਵਿੱਚੋਂ ਨਦੀ ਕੁਝ ਦੇਖਣਾ ਚਾਹੀਦੀ ਸੀ, ਉਹਦੇ ਘਰ ਵਿੱਚ ਵੀ ਲੋਕ ਕਹਿੰਦੇ ਨੇ ਬੜੇ ਖਜ਼ਾਨੇ ਨੇ, ਪਰ ਜਦੋਂ ਮੈਂ ਹੇ ਮਾਲਕ ਹੇ ਪ੍ਰਭੂ ਤੇਰੇ ਖਜ਼ਾਨੇ ਰੂਪੀ ਸਾਗਰ ਨੂੰ ਵੇਖਿਆ, ਮੈਨੂੰ ਦੱਸਿਆ ਵੀ ਉਸ ਸਾਗਰ ਤਾਂ ਦੇ ਘਰ ਵਿੱਚ ਤਾਂ ਤੇਰੇ ਮੁਕਾਬਲੇ ਇੱਕ ਕੀੜੀ ਜਿੰਨੀ ਚੀਜ਼ ਵੀ ਨਹੀਂ, ਕੀੜੀ ਤੁਲਨਾ ਹੋਵਣੀ। ਪਰ ਕਹਿਣ ਲੱਗੇ ਇਹ ਸਾਗਰ ਉਹਨੂੰ ਮਿਲਦਾ, ਪਰਮਾਤਮਾ ਸਾਗਰ, ਵੱਡੇ ਖਜ਼ਾਨਿਆਂ ਵਾਲਾ ਸਾਗਰ ਉਹਨੂੰ ਮਿਲਦਾ, ਅਤੇ ਸੰਸਾਰਕ ਸਾਗਰ ਦੀ ਕਿਹੜੀ ਤੁਲ ਵਡਿਆਈ ਜਿਹੜੀ ਹੈ ਉਹਨੂੰ ਪਤਾ ਲੱਗਦਾ, ਜਿਹੜਾ ਜੇ ਤਿਸ ਮਨੋ ਨਾ ਵਿਸਰੇ, ਜਿਸ ਦੇ ਮਨੋ ਪਰਮਾਤਮਾ ਵਿਸਰੇ ਨਾ, ਸਲਾਹ ਹੀ ਸਲਾਹ ਰਹੇ, ਜਿਹੜਾ ਪ੍ਰਭੂ ਨੂੰ ਨਹੀਂ ਵਿਸਾਰਦਾ, ਜਿਹਦੇ ਚਿੱਤ ਵਿੱਚ ਹਮੇਸ਼ਾ ਪ੍ਰਭੂ ਰਹਿੰਦਾ, ਜਿਹੜਾ ਹਮੇਸ਼ਾ ਪਰਮਾਤਮਾ ਨਾਲ ਜੁੜਿਆ ਰਹਿੰਦਾ, ਜਿਹੜਾ ਉਹਦੀ ਸਿਫਤ ਸਲਾਹ ਵਿੱਚ ਲੱਗਾ ਰਹਿੰਦਾ। ਗੁਰੂ ਨੇ ਐਵੇਂ ਨਹੀਂ ਆਖ ਦਿੱਤਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਦੇ ਕੋਲ ਤਾਂ ਇੰਨੇ ਖਜ਼ਾਨੇ ਆ ਜਾਂਦੇ ਨੇ, ਉਹ ਸਾਗਰ ਦੇ ਖਜ਼ਾਨਿਆਂ ਨੂੰ ਕੀੜੀ ਤੁਲ ਵੀ ਨਹੀਂ ਸਮਝਦਾ। ਪਰ ਕੀੜੀ ਤੁਲ ਖਜ਼ਾਨੇ ਸੰਸਾਰ ਦੇ ਅਤੇ ਸਾਗਰ ਦੇ ਉਹਨੂੰ ਤਾਂ ਹੀ ਦਿਸਦੇ ਨੇ ਜਦੋਂ ਪਰਮਾਤਮਾ ਦੇ ਖਜ਼ਾਨੇ ਨੂੰ ਵੇਖਦਾ, ਅਤੇ ਪਰਮਾਤਮਾ ਦੇ ਖਜ਼ਾਨੇ ਉਹਨੂੰ ਤਾਂ ਦਿਸਦੇ ਨੇ ਜੇ ਤਿਸ ਮਨੋ ਨਾ ਵਿਸਰੇ, ਜੇ ਉਹਦਾ ਪਰਮਾਤਮਾ ਪ੍ਰਭੂ ਨਾਲ ਇੰਨਾ ਸੰਬੰਧ ਜੁੜ ਜਾਏ ਕਿ ਇੱਕ ਪਲ ਵੀ ਐਸਾ ਨਾ ਆਵੇ ਜਦੋਂ ਉਹ ਉਹਦੇ ਨਾਲੋਂ ਵਿਸਰ ਜਾਏ। ਗੁਰੂ ਨੇ ਐਵੇਂ ਨਹੀਂ ਆਖਿਆ,
ਆਖਾਂ ਜੀਵਾ ਵਿਸਰੇ ਮਰ ਜਾਓ, ਆਖਾਂ ਜੀਵਾ ਵਿਸਰੇ ਮਰ ਜਾ, ਸਮੁੰਦ ਸਾਹ ਸੁਲਤਾਨ, ਸਮੁੰਦ ਸਾਹ ਸੁਲਤਾਨ, ਕੀੜੀ ਤੁਲ ਨਾ ਹੋਣੀ।
ਜਿਹੜਾ ਸੰਸਾਰ ਦਾ ਸ਼ਾਹ ਸਾਗਰ ਹੈ ਨਾ, ਜਿਹਨੂੰ ਨਦੀਆਂ ਦਾ ਸੁਲਤਾਨ ਆਖਦੇ ਨੇ, ਉਹਦੇ ਵਿੱਚ ਵੀ ਖਜ਼ਾਨੇ ਨੇ, ਪਰ ਕੀੜੀ ਦੇ ਤੁਲ ਵੀ ਨਹੀਂ ਉਹਨਾਂ ਦੇ ਮੁਕਾਬਲੇ 'ਤੇ ਜਿਹੜੇ ਮਨੁੱਖ ਰੱਬ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਵਿਸਰਦਾ ਨਹੀਂ।
ਕੀੜੀ ਤੁਲ ਨਾ ਹੋਵਨੀ ਜੇਤ ਸੁਮਨੋ ਨਾ ਵਿਸਰੈ। ਜੇ ਤਿਸ ਮਨੋ ਨਾ ਵਿਸਰੈ, ਨਾ ਵਿਸਰੈ ਨਾਨਕ ਵੱਡਾ ਆਖੀਐ। ਨਾਨਕ ਵੱਡਾ ਆਖੀਐ, ਵੱਡਾ ਆਖੀਐ, ਵੱਡਾ ਆਖੀਐ। ਆਪੇ ਜਾਣਿਆ ਲੇਖਾ ਹੋਏ ਤੋ ਲਿਖੀਐ, ਲੇਖਾ ਹੋਏ ਤੋ ਲਿਖੀਐ, ਲੇਖੇ ਹੋਏ ਬਿਨਾ ਲੇਖਾ ਹੋਏ ਤੋ ਲਿਖੀਐ, ਲੇਖੇ ਹੋਏ ਬਿਨਾ ਵੱਡਾ ਆਖੀਐ, ਵੱਡਾ ਆਖੀਐ ਨਾਨਕ ਵੱਡਾ ਆਖੀਐ, ਨਾਨਕ ਵੱਡਾ ਆਖੀਐ, ਵੱਡਾ ਆਖੀਐ, ਵੱਡਾ ਆਖੀਐ, ਵੱਡਾ ਆਖੀਐ।
ਇਸ ਲਈ ਇੱਕ ਖਿਆਲ ਦਿੰਦੇ ਨੇ ਗੁਰੂ ਦਸਮ ਪਾਤਸ਼ਾਹ ਵੀ ਆਖਦੇ ਨੇ, ਤੁਮੇ ਛੱਡ ਕੋਈ ਅਵਰ ਨਾ ਦਿਹਾਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮਦ ਹਿਣ ਬਸ ਜਲ ਕੇ। ਇਹ ਚੀਜ਼ਾਂ ਸੰਸਾਰ ਦੇ ਸਾਗਰ ਵਿੱਚ ਨਹੀਂ, ਸੰਸਾਰ ਦੇ ਸਾਗਰ ਵਿੱਚ ਨਹੀਂ, ਪਰ ਨਦੀਆਂ ਫਿਰ ਵੀ ਜਾਂਦੀਆਂ ਨੇ। ਉਹਨਾਂ ਦੀ ਦੌੜ ਸਫਲ ਦੌੜ ਸਾਬਤ ਹੁੰਦੀ ਹੈ ਜਿਸ ਦਿਨ ਉਹ ਸਾਗਰ ਵਿੱਚ ਕਦਮ ਰੱਖਦੀਆਂ ਨੇ, ਚੰਗੀਆਂ ਨੇ, ਕਾਲਨਾ 'ਤੇ ਕਾਲਦੀਆਂ ਨੇ, ਦੌੜ 'ਤੇ ਲਗਾਉਂਦੀਆਂ ਨੇ। ਜਿੱਥੋਂ ਤੱਕ ਉਹਨਾਂ ਦੀ ਪਹੁੰਚ ਹੈ, ਜਿਸ ਨੂੰ ਉਹਨਾਂ ਨੇ ਆਪਣਾ ਕੇਂਦਰ ਮੰਨਿਆ ਹੈ, ਉੱਧਰ ਦੌੜ 'ਤੇ ਪੈਂਦੀਆਂ ਨੇ ਨਾ। ਭਲਿਆ ਤੂੰ ਤਾਂ ਇੱਕ ਓਂਕਾਰ ਨੂੰ ਆਪਣਾ ਕੇਂਦਰ ਮੰਨਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਦੋਂ ਤੂੰ ਮੱਥਾ ਟੇਕਿਆ, ਜਦੋਂ ਤੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਨਾ, ਉਸ ਦਿਨ ਤੂੰ ਇਹ ਮੰਨ ਲਿਆ ਕਿ ਇੱਕ ਓਂਕਾਰ ਮੇਰੇ ਜੀਵਨ ਦਾ ਕੇਂਦਰ ਹੈ। ਫਿਰ ਉਹਦੇ ਕੋਲ ਸਾਰੇ ਖਜ਼ਾਨੇ ਵੀ ਨੇ, ਪਰ ਕੀ ਕਾਰਨ ਹੈ ਇਸ ਇੱਕ ਓਂਕਾਰ ਤੱਕ ਤੇਰੀ ਪਹੁੰਚ ਨਹੀਂ ਬਣ ਰਹੀ? ਤੂੰ ਅਜੇ ਤੱਕ ਭੇਖਤਾਰੀਆਂ ਦੇ ਦਰਵਾਜ਼ਿਆਂ 'ਤੇ, ਡੇਰਿਆਂ 'ਤੇ, ਮੜੀਆਂ ਮਸਾਣਿਆਂ 'ਤੇ ਦੀਵੇ ਜਗਾਉਂਦਾ ਫਿਰਨਾ ਹੈ। ਕੀ ਕਾਰਨ ਹੈ? ਕਿਤੇ ਨਦੀ ਵਾਂਗੂ ਐਸਾ ਨਾ ਹੋਵੇ ਰਸਤੇ ਵਿੱਚ ਹੀ ਸੁੱਕ ਜਾਏ। ਦੇਖੀ ਆਤਮਿਕ ਸ਼ਰਧਾ, ਪਿਆਰ, ਵਿਸ਼ਵਾਸ ਅਤੇ ਗੁਰਮਤ ਦੀ ਇਹ ਨਦੀ ਸੁੱਕਣੀ ਨਹੀਂ ਚਾਹੀਦੀ। ਇੱਕ ਓਂਕਾਰ ਤੱਕ ਪਹੁੰਚੇ ਅਤੇ ਫਿਰ ਵੇਖੇ ਕਿ ਸੰਸਾਰ ਦੇ ਇਹਨਾਂ ਭੇਖਧਾਰੀਆਂ ਦੇ ਦਰਵਾਜ਼ਿਆਂ 'ਤੇ ਕੀ ਹੈ, ਕੀੜੀ ਤੁਲ ਨਾ ਹੋਵਣੀ। कुछ भी नहीं। पर यह पता उस दिन लगेगा जिस दिन तू एक ओंकार दे दरवाजे ते पुजेगा, इस सागर नाल अभेद होवेगा। अजे तक तू एक ओंकार नू मत्थे ही टेकी जाना है, एक ओंकार नू परिक्रमा ही करी जाना है, एक ओंकार नू प्रसाद ते एक रुमाल ही चढ़ाई जाने। अजे एक ओंकार नाल आत्मक संबंध नहीं जोड़े, जोड़ के वेख ते नदी कोलों पुछ जिस दिन सागर नाल जुड़ी सी उस तो पहले की सी ते जुड़ के की बन गई। जिस दिन तू एक ओंकार नाल जुड़ गए फिर वेखी तेरे विच की परिवर्तन आउंदा है, तैनू केड़ी भुख बाकी रह जाती है। कुछ नहीं भुख रहेगी, ता ही नहीं रहेगी क्योंकि सारे खजाने दे मालिक नाल तेरी अभेदता हो जाएगी। गुरु बख्शिश करे साढ़े कदमों विच अहल कदमी अडोलता आवे ते असी अडोलता नाल अपने एक ओंकार वल वधीए। कोई साडे दरम्यान विच ना आ सके, वो समा आवे जदों अब हम तुम एक भय हैं कोई ना सके पछाने। राम कबीरा एक भय है, इसलिए गुरु बख्शिश करे। सिख दी अपेदता ऐसी अपेदता है, इसलिए गुरु ने आख दिता है जदों अपेदता हुंदी है उदों की हुंदा है गुरु सिख, सिख गुरु है एको गुरु उपदेश चलाए। इन्हां शब्दां नाल खिमां दा जाचे खां, फतेह बुलाओ, वाहिगुरु जी का खालसा वाहिगुरु।